एक ओंकार सतनाम करता पुरुष निर्भो निर्वैर कालमूर्त अजोनिशैवं गुरुप्रसाद सर्वशील ममशीलं सर्वपावने मम पावन सर्वकर्तव्ये ममंकर्ता नानक लेप छेप न लिपियते हे प्राणनाथ गोविंदे कृपा निधान जगत गुरो हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतह। मान मांगो ताण मांगो धन लथ में सुत दे मान मांगो ताण मांगो धन लथ में सुत दे। ऐसा देखा गया ताण ते मान दोवें कट्ठे रहिंदे निताणा मनुख निमाणा होंगे निताणी कौम निमाणी होंगी निताणा देश निमाणा होंगे उहदी कोई वैल्यू नहीं आउंदी। कुछ ते कमज़ोर नूं कहिंदे ने मौत ही है कमज़ोर मनुख जीवदी जागदी इक लाश है बस कुछ नहीं। धन गुरु अर्जन देव जी महाराज का यह बोल है हे प्रभु निताणे होके नहीं जीवना निमाणे होके नहीं जीवना माण मांगो ताण मांगो धन लखमे सुत दे। दूजा पहलू धन गुरु नानक देव जी महाराज ने नौ खंड पृथ्वी का भ्रमण किया समुचा रशिया ये छोटे छोटे मुल्क तुर्कमेनिस्तान उज़्बेकिस्तान ताजिकिस्तान रशिया फिर अफगानिस्तान ईरान फिर सारा अरब बर्मा चाइना लंका सिक्किम भूटान सारा भारत ये धन गुरु नानक देव जी महाराज का भ्रमण है। इतिहासकारां दे कथन अनुसार 82,000 मील की यात्रा सतगुर ने पैदल की थी। बस रुखां तले किधरे रात कटनी है किधरे महलां दे सोना मिल गया किधरे डगर ते रात कटी नाल सी महान कीर्तनिया मरदाना। कुछ लोगों ने मजाक भरिया साखियां उस महापुरुष नाल जोड़िया ने मैं समझदा एक परम संत दी तोहीन है। असी कहिंदे आं मरदाना जगह जगह भुख दी गल करदा जन्म साखी नूं पढ़ीए 4 दिन ते ओह नाल चलदा रहा पानी पी के गुजारा करदा रहा। जद 5वें दिन धन गुरु नानक कहिंदे ने कीर्तन सुना तां ओह कह देंदा है बाबा या ते मेरा भी आधार नाम बना या फिर भोजन दे तां ए रवाब वजेगी वरना ने 4 दिन भुखा रह के ते कोई देखे पर 3 दिन भुखा रह के भी ओह कीर्तन सुणांदा रहे रुखां तले रात कट के भी ओह कीर्तन सुणांदा रहे पैदल चल के भी ओह कीर्तन सुणांदा रहे। अज ते हर तरह दियां सहूलतां होंदिआं आयां भी कीर्तनियां कोल कीर्तन नहीं रह गए। गुरु नानक देव जी महाराज ने मरदाने नूं आख्या जब तू कीर्तन करदा है उदों करता पुरख प्रगट आउंदा है जब तू कीर्तन सुणांदा है ਉਦੋਂ ਤੂੰ ਹੋਣਾ ਕਰਤਾ ਨਹੀਂ ਆਉਂਦਾ। ਜਨਮ ਸਾਖੀ ਪੜ੍ਹਨਾ, ਜਦ ਤੂੰ ਕੀਰਤਨ ਕਰਦਾ ਕਰਤਾ ਪੁਰਖ ਪ੍ਰਗਟ ਹੁੰਦਾ, ਜਦ ਤੂੰ ਕੀਰਤਨ ਸੁਣਾਉਂਦਾ ਅੰਦਰ ਭਾਵਨਾ ਆਉਂਦੀ ਹੈ ਸੁਣਾਉਣਾ, ਉਦੋਂ ਕਰਤਾ ਨਹੀਂ ਆਉਂਦਾ। ਕਾਸ਼ ਕਿਧਰੇ ਪਾਠ ਕਰਨ ਵਾਲਿਆਂ ਨੂੰ, ਕੀਰਤਨ ਕਰਨ ਵਾਲਿਆਂ ਨੂੰ, ਕਥਾ ਕਰਨ ਵਾਲਿਆਂ ਨੂੰ ਗੱਲ ਪਕੜਦੇ ਚਾਹ ਜਾਏ। ਕਟਕ ਦੀ ਗੱਲ ਹੈ, ਸਿਰਫ ਦੋ ਹੀ ਬੰਦੇ ਬੈਠੇ ਸਨ ਅਤੇ ਬਾਬਾ ਬਲਵੰਤ ਸਿੰਘ ਨੇ ਸਟੇਜ 'ਤੇ ਬੈਠ ਕੇ ਵੰਦਨਾ ਸ਼ੁਰੂ ਕਰ ਦਿੱਤੀ, ਕਥਾ ਕਰਦੇ ਸਨ। ਉਦੋਂ ਮੈਂ ਨਾਲ ਸੀ, ਮੈਂ ਕਿਹਾ ਬਾਬਾ ਜੀ ਠਹਿਰ ਜਾਓ, ਸੰਗਤਾਂ 'ਤੇ ਆਈਆਂ ਨੇ। ਮੈਨੂੰ ਕਹਿਣ ਲੱਗੇ, ਪੁਰਖਾ ਗੱਲ ਸਮਝਿਆ ਕਰ, ਕਥਾ ਕਰਨੀ ਹੈ, ਕਥਾ ਸੁਣਾਉਣੀ ਨਹੀਂ ਹੈ, ਕਰਨੀ ਹੈ, ਪ੍ਰਭੂ ਦੀ ਕਥਾ ਕਰਨੀ ਹੈ। ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ, ਕਥਾ ਸੁਣਾਉਣੀ ਹੋਵੇ ਕ੍ਰਿਤ ਬਣ ਜਾਂਦੀ, ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ, ਕੀਰਤਨ ਸੁਣਾਉਣਾ ਹੋਵੇ ਰੋਜ਼ੀ ਬਣ ਜਾਂਦੀ, ਰਿਜ਼ਕ ਬਣ ਜਾਂਦਾ। ਪਾਠ ਕਰਨਾ ਹੈ ਇਬਾਦਤ ਹੈ, ਪਾਠ ਸੁਣਾਉਣਾ ਹੈ ਦੰਦਾ ਹੈ, ਦੰਦਾ ਹੈ। ਖੁਸ਼ਕਿਸਮਤ ਹੈ ਕੀਰਤਨੀ ਆ, ਦੰਦਾ 'ਤੇ ਚੱਲੇਗਾ, ਰਿਜ਼ਕ 'ਤੇ ਚੱਲੇਗਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਵ ਕਰਿਆ। ਰਿਜ਼ਕ ਦਾ ਤੇ ਦਾਤਾ ਹੋ, ਉਹਦੀ ਚਿੰਤਾ ਕੀ ਕਰਨੀ। ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ, ਪਾਠ ਕਰਨਾ ਇਬਾਦਤ ਬਣ ਜਾਏਗਾ, ਪਾਠ ਸੁਣਾਉਣਾ ਹੈ ਦੰਦਾ ਬਣ ਜਾਏਗਾ, ਕਥਾ ਕਰਨੀ ਹੈ ਬੰਦਗੀ ਬਣ ਜਾਏਗੀ, ਕਥਾ ਸੁਣਾਉਣੀ ਹੈ ਦੰਦਾ ਬਣ ਜਾਏਗਾ, ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ, ਕੀਰਤਨ ਸੁਣਾਉਣਾ ਹੈ ਰਿਜ਼ਕ ਬਣ ਜਾਏਗਾ, ਰੋਜ਼ੀ ਬਣ ਜਾਏਗੀ, ਕ੍ਰਿਤ ਬਣ ਜਾਏਗੀ। ਮਰਦਾਨੇ ਨੂੰ ਸਾਫ਼ ਕਹਿ ਦਿੱਤਾ ਸੀ ਗੁਰੂ ਨਾਨਕ, ਜਦ ਤੂੰ ਕੀਰਤਨ ਕਰਦਾ ਕਰਤਾ ਪ੍ਰਗਟ ਹੁੰਦਾ, ਜਦ ਤੂੰ ਸੁਣਾਉਂਦਾ ਉਦੋਂ ਤੂੰ ਹੀ ਆਉਂਦਾ, ਕਰਤਾ ਨਹੀਂ ਆਉਂਦਾ। ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ 'ਚ ਨਹੀਂ ਆਏ ਸਨ, ਅਤੇ ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ 'ਚ ਨਹੀਂ ਆਈ ਸੀ। ਪੁਰਖਾ ਮੈਨੂੰ ਅੱਜ ਕਥਾ ਕਰਨੀ ਹੈ, ਕਰਨ ਦੇ ਸੁਣਾਉਣੀ ਨਹੀਂ ਹੈ, ਤੂੰ ਵੀ ਨਹੀਂ ਸੁਣਨੀ ਅਤੇ ਨਾ ਸੁਣ, ਚਲਾ ਜਾ। ਕਿਉਂਕਿ ਮੈਂ ਕਹਿ ਦਿੱਤਾ ਸੀ ਦੋ ਹੀ ਤਾਂ ਬੰਦੇ ਬੈਠੇ ਹਨ, ਥੋੜ੍ਹੇ ਜਿਹੇ ਅਭਿਆਸੀ ਲੋਕਾਂ ਦੀ ਪਕੜ ਦੀ ਜ਼ਰੂਰ ਆਵੇਗੀ ਗੱਲ। ਖੁਸ਼ਕਿਸਮਤ ਹੈ ਕੀਰਤਨੀਆ, ਰਿਜ਼ਕ ਤੇ ਨਾਲ ਚੱਲੇਗਾ, ਪਰ ਉਹਦਾ ਰਿਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ, ਇਬਾਦਤ ਜੁੜੀ ਹੋਈ ਹੈ, ਬਹੁਤ ਵੱਡਾ ਖੁਸ਼ਕਿਸਮਤ ਹੈ। ਪਰ ਖੁਸ਼ਕਿਸਮਤੀ ਨੂੰ ਸਮਝਦਾ ਕੋਈ ਕੋਈ ਹੈ। ਨੌ ਖੰਡ ਪ੍ਰਿਥਵੀ ਦਾ ਗੁਰੂ ਨਾਨਕ ਨੇ ਭਰਮਣ ਕੀਤਾ, ਔਰ ਭਾਈ ਸਾਹਿਬ ਕਹਿੰਦੇ ਨੇ, ਚੱਲਿਆ ਸੋਧਣ ਧਰਤ ਲੁਕਾਈ, ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ, ਸ਼ੁੱਧ ਕਰਨ ਵਾਸਤੇ, ਪਾਵਨ ਪਵਿੱਤਰ ਕਰਨ ਵਾਸਤੇ, ਮਨਾਂ ਦੀ ਮੈਲ ਨੂੰ ਧੋਣ ਵਾਸਤੇ ਚੱਲ ਪਏ। ਨੌ ਖੰਡ ਪ੍ਰਿਥਵੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਕੋਲ ਹੈ ਕਿ ਹੁਣ ਮੈਂ ਫਿਰ ਅਰਜ਼ ਕਰਾਂ, ਨਿਮਾਣਾ ਅਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਛ ਦੇ ਨਹੀਂ ਸਕਦਾ। ਇੱਕ ਦਫ਼ਾ ਮੈਂ ਫਿਰ ਦੁਹਰਾਵਾਂ, ਨਿਤਾਣਾ ਮਨੁੱਖ ਨਿਮਾਣਾ ਆਉਂਦਾ, ਨਿਤਾਣੀ ਕੌਮ ਨਿਮਾਣੀ ਆਉਂਦੀ, ਨਿਤਾਣਾ ਦੇਸ਼ ਨਿਮਾਣਾ ਆਉਂਦਾ, ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ, ਨਿਤਾਣੇ ਦੇਸ਼ ਦੇ ਉੱਤੇ ਹਰ ਕੋਈ ਕਬਜ਼ਾ ਕਰ ਲੈਂਦਾ, ਨਿਤਾਣੀ ਕੌਮ ਨੂੰ ਹਰ ਕੋਈ ਦਬਾ ਲੈਂਦਾ। ਫਿਰ ਤਾਣ ਅਤੇ ਮਾਣ ਇਕੱਠਾ ਹੀ ਰਹਿੰਦਾ, ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਹੈ, ਬਿਨਾਂ ਤਾਣ ਦੇ ਮਾਣ ਨਹੀਂ ਆਉਂਦਾ, ਇਹ ਦੋਵੇਂ ਇਕੱਠੇ ਰਹਿੰਦੇ, ਚੋਲੀ ਦਾਮਨ ਦਾ ਸਾਥ ਹੈ। ਤਾਣ ਹੈ ਤਾਂ ਮਾਣ ਵੀ ਹੋਏਗਾ, ਅਗਰ ਕਿਸੇ ਕੋਲ ਬਹੁਤ ਵੱਡਾ ਮਾਣ ਹੈ, ਸਨਮਾਨ ਹੈ, ਤਾਂ ਵੇਖਣਾ ਪੈਗਾ ਇਹਦੇ ਕੋਲ ਤਾਣ ਕੀ ਹੈ। ਵਿਦਵਾਨਾਂ ਨੇ ਇਸ ਤਰ੍ਹਾਂ ਤਾਣ ਮਾਣ ਦਾ ਜੋ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਦੁਨਿਆਵੀ ਤੌਰ 'ਤੇ, ਬੈਰੂਨੀ ਤੌਰ 'ਤੇ ਉਹ ਸਭ ਤੋਂ ਵੱਡਾ ਤਾਣ ਮੰਨਦੇ ਨੇ ਧਨ, धन एक शक्ति है, ताण है। अगर ये चोटी दा धनवान है तो ताण ते है, माण होएगा ना, होएगा, क्योंकि धन एक खुद शक्ति है। तो जब शक्ति है तो वड्याई होवेगी। को न वड़ा माया वड्याई, तो धन दी वड्याई, धन दी महिमा है, धन ताण है। जिंदगी दी जरूरतां दे बहुत सारे मसले धन नाल हल होंदे ने, और धन दी निंदा नहीं कीती। धन गुरु अर्जन देव जी महाराज ते साफ कहिंदे ने, माण मांगो ताण मांगो धन लखमी सुत दे। हे प्रभु, निर्धन होके नहीं जीवना, निताणे होके नहीं जीवना, निमाणे होके नहीं जीवना, बे औलादे होके भी नहीं जाना, सुत दे, पुत भी चाहिए। ये गुरु अर्जन देव जी का वाक है, माण मांगो ताण मांगो धन लखमी सुत दे। प्रथम ताण धन दा है, बाहरली दुनिया, मनुख की कुछ जिंदगी बाहर भी पई है, ये बाहर की जिंदगी धन तो बिना नहीं सवरती, नहीं सवरती। धन एक बहुत वड्डी शक्ति है, ताण है, इस वास्ते माण नाल होवेगा। हुण देखिए गुरु नानक नूं, आप कोई चोटी दे धनवान नहीं ने। मैं ते जद जन्म साखी पढ़दा, सतगुरां ने रबाब लेनी सी, ते रबाब सी 2 रुपए दी, सतगुर कोल 2 रुपए नहीं सन, ते पिता पटवारी ने देने नहीं, ये भी सतगुर नूं पता सी, पता सी। पहले 20 रुपए बिगाड़ के आ गया, और बिगाड़ेगा, उन्हें देने ने, पर रबाब ते लेनी। बेबे नानकी नूं आख्या, बेबे 2 दमड़े दे, रबाब लेनी। जन्म साखी की कथा, भैण भरा की सांझ बड़ी है, गजब की गल्ले नामां की भी बड़ी सांझ। पिता कालू जी की पहली औलाद का जन्म नानके होया, बच्ची नूं नानी ने चुकया, आखिया ते नानके आंदी, ये ते असी रखांगे, देनी ने नानके आंदी, तो बच्ची का नाम पै गया नानकी, नानी ने रखिया, किसी पंडित पुरोहित ने नहीं। ये नाम भी रब्बों ही आया, नानकियां दी नानकी। नानी दा मोह बड़ा सी उस बच्ची नाल, नानी दा प्यार बड़ा सी उस बच्ची नाल। समा पाके राय भोए दी तलवंडी विच पिता कल्याण दास दे घर दूजी औलाद दा जन्म होया। त्रिपता जी ने इस बालक नूं चुक के 7 वरियां दी नानकी दी गोद च पा के आख्या, ए नानकी दा वीर नानक। एक नाम नानी ने रख्या है, एक नाम मां ने रख्या है, नानक नानकी। नामां दी बड़ी सांझ। निर्मलियां साधुआं ने नानक दे अर्थ कीते ने, नानक नूं 2 शब्दां जोड़दे, ना अनक, ये 2 शब्दां दा एक शब्द है। जैसे इस तरह की शैली जयदेव दे एक शब्द विच मिलदी है, परमाद पुरख मनो पिमंसत आदि भाव रतन, शब्द है परम आद, पैड़ा विचों कढ दिता है जयदेव ने परमाद, बस परम आद है। संस्कृत की शैली है, उहदे च इस तरह कीता जांदा है। 2-3 शब्दां नूं ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ। ਪਰਮਾਦ ਪੁਰਖ ਮਨੋ ਉਪਮੰਗ, ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰਗ, ਇਹਦੇ 'ਚ ਵੀ ਐੜਾ ਕੱਢ ਦਿੱਤਾ ਗਿਆ। ਮਨੋ ਉਪਮੰਗ ਦੋ ਸ਼ਬਦਾਂ ਦੇ ਇੱਕ ਸ਼ਬਦ ਕੀਤਾ ਗਿਆ। ਪਰਮਾਦ ਪੁਰਖ ਮਨੋ ਉਪਮੰਗ ਸਤ ਆਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਕਦਨ। ਇਹ ਸ਼ਬਦ ਵੀ ਇਸ ਤਰ੍ਹਾਂ ਪਰਮ ਅਦਭੁਤੰ, ਇਹਦੇ 'ਚ ਵੀ ਐੜਾ ਕੱਢ ਦਿੱਤਾ ਗਿਆ। ਇਹ ਵੀ ਦੋ ਸ਼ਬਦਾਂ ਦੇ ਇੱਕ ਸ਼ਬਦ ਬਣਾ ਦਿੱਤਾ ਗਿਆ। ਪਰਮ ਅਦਭੁਤੰ ਉਂਝ ਹੈ, ਪਰਮ ਅਦਭੁਤੰ ਦੋ ਸ਼ਬਦ ਨੇ, ਐੜਾ ਕੱਢ ਕੇ ਇੱਕ ਸ਼ਬਦ, ਲੇਕਿਨ ਅਰਥ ਦੋ ਨੇ। ਪਰਮ ਅਦਭੁਤ, ਪਰਮ ਅਦਭੁਤੰ। ਵਿਦਵਾਨ ਨਿਰਮਲੇ ਕਹਿੰਦੇ ਨੇ ਇਹਦੇ 'ਚ ਐੜਾ ਕੱਢ ਕੇ ਨਾ ਅਨੇਕ ਨੋ ਨਾਨਕ, ਨਾ ਅਨੇਕ ਜਿਹਦੇ 'ਚ ਅਨੇਕਤਾ ਨਹੀਂ ਹੈ, ਜੋ ਇੱਕ ਨੂੰ ਵੇਖਦਾ, ਇੱਕ ਨੂੰ ਬੋਲਦਾ, ਇੱਕ ਨਾਲ ਜੁੜਿਆ ਹੋਇਆ, ਇੱਕ ਨਾਲ ਜੋੜਦਾ, ਜਿਹਦੀ ਸਾਰੀ ਸੋਚਣੀ ਇੱਕ ਦੀ ਪਰਿਕਰਮਾ ਕਰਦੀ ਹੈ, ਦ੍ਵੈਤ ਦੀ ਕਰਦੀ ਨਹੀਂ, ਔਰ ਜਿਹਦੀ ਰਸਨਾ ਤੋਂ ਬੋਲ ਵੀ ਨਿਕਲਿਆ ਇੱਕ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅਕਸ਼ਰ ਵੀ ਹੈ ਇੱਕ, ਨਾ ਅਨੇਕ ਜਿਹਦੇ 'ਚ ਅਨੇਕਤਾ ਨਹੀਂ, ਜੋ ਇੱਕ ਹੀ ਵੇਖਦਾ, ਇੱਕ ਨੂੰ ਹੀ ਬੋਲਦਾ, ਇੱਕ ਨੂੰ ਹੀ ਸੁਣਦਾ, ਇੱਕ ਨੂੰ ਹੀ ਸੋਚਦਾ ਰਹਿੰਦਾ, ਇੱਕ ਨਾਲ ਹੀ ਜੁੜਿਆ ਰਹਿੰਦਾ, ਔਰ ਇੱਕ ਨਾਲ ਹੀ ਜੋੜਨ ਦਾ ਯਤਨ ਕਰਦਾ। ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ, ਕੁਰਾਨ ਨੂੰ ਪੁਰਾਨ ਨਾਲ ਜੋੜਨ ਦੀ, ਵਰਤ ਨੂੰ ਰੋਜ਼ੇ ਨਾਲ ਜੋੜਨ ਦੀ, ਸੁੰਨਤ ਨੂੰ ਜਨੇਊ ਨਾਲ ਜੋੜਨ ਦੀ, ਜੋੜਿਆ। ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਅਤੇ ਮੁਸਲਮਾਨਾਂ 'ਚ ਝਗੜਾ ਹੋ ਗਿਆ। ਮੁਸਲਮਾਨ ਕਹਿਣ ਇਹ ਸਾਡਾ ਪੀਰ ਸੀ, ਵਲੀ ਅੱਲਾ ਹੈ, ਅਸੀਂ ਤਾਂ ਕਬਰ ਬਣਾਵਾਂਗੇ। ਹਿੰਦੂ ਕਹਿਣ ਲੱਗੇ ਕਿਸ ਤਰ੍ਹਾਂ ਹੋ ਸਕਦਾ, ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ, ਪਿਤਾ ਕਲਿਆਣ ਦਾਸ ਹੈ, ਬੇਦੀਆਂ ਦੇ ਘਰ ਦੇ 'ਚ ਪੈਦਾ ਹੋਏ ਨੇ ਅਤੇ ਬੇਦੀ ਕੁਲਭੂਸ਼ਣ ਨੇ, ਇਹ ਕਿਸ ਤਰ੍ਹਾਂ ਹੋ ਸਕਦਾ, ਅਸੀਂ ਦਾਸ ਸਸਕਾਰ ਕਰਾਂਗੇ। ਝਗੜਾ ਤਕਰਾਰ ਇਤਨੀ ਵੱਧ ਗਈ, ਇਹ ਤਕਰਾਰ ਹਥਿਆਰ ਤੱਕ ਪਹੁੰਚ ਗਈ। ਸਿਆਣਾ ਮਨੁੱਖ ਵਿਚਾਰ ਜਦ ਤਕਰਾਰ ਬਣ ਜਾਏ ਇੱਕ ਪਾਸੇ ਹੋ ਜਾਂਦਾ, ਲੇਕਿਨ ਮੂੜ ਲੋਕ ਵਿਚਾਰ ਨੂੰ ਤਕਰਾਰ ਬਣਾ ਦਿੰਦੇ ਨੇ ਅਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ। ਲਾਠੀਆਂ ਚੁੱਕ ਲਈਆਂ, ਸ਼ਸਤਰ ਚੁੱਕ ਲਏ, ਕੋਈ ਸਿਆਣਾ ਆਇਆ ਕਹਿੰਦਾ ਜਿਹਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁੱਕ ਲਏ ਨੇ, ਵੇਖੋ ਤਾਂ ਸਹੀ, ਪਹਿਲੇ ਚੱਦਰ ਦੇ ਥੱਲੇ 'ਤੇ ਵੇਖੋ, ਚੱਦਰ ਚੁੱਕੀ, ਥੱਲੇ ਦੋ ਗੁਲਾਬ ਦੇ ਫੁੱਲ, ਕੁਛ ਵੀ ਨਹੀਂ, ਕੁਛ ਵੀ। ਇਸ਼ਾਰਾ ਕਰ ਗਏ ਗੁਰੂ ਨਾਨਕ, ਮੈਂ ਤਾਂ ਇੱਕ ਮਹਿਕ ਸੀ, ਮੈਂ ਆਕਾਰ ਨਹੀਂ ਸੀ, ਮੈਂ ਤਾਂ ਇੱਕ ਜੋਤ ਸੀ, ਸਰੀਰ ਨਹੀਂ ਸੀ। ਇਹ ਫੁੱਲ ਪਏ ਨੇ, ਮਹਿਕ 'ਤੇ ਚਲੀ ਗਈ, ਅਤੇ ਜੇ ਉਹ ਮਹਿਕ ਲੱਭਣੀ ਹੈ, ਪਤਾ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀ ਹੈ ਮਾਇ, ਹੁਣ ਸਤਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਇਹ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ, ਸੰਗਤ ਦੇ 'ਚ, ਸ਼ਬਦ ਦੇ 'ਚ, ਲੱਭਣਾ ਹੈ ਤਾਂ ਉੱਥੇ ਲੱਭੋ, ਬਾਬਾ ਮੜੀਆਂ 'ਚ ਕੋਈ ਨਹੀਂ, ਕਬਰਾਂ 'ਚ ਕੋਈ ਨਹੀਂ, ਬਾਬਾ ਮੜੀ ਨਾ ਗੋਰ। ਹਥਿਆਰ 'ਤੇ ਝੁਕਦਾ ਹੈ, ਲੇਕਿਨ ਵਿਚਾਰ ਚੱਲ ਰਹੀ ਹੈ, ਤਕਰਾਰ 'ਤੇ ਠੰਡੀ ਪੈ ਗਈ, ਪਰ ਵਿਚਾਰ 'ਤੇ ਚੱਲ ਰਹੀ ਹੈ। ਇਹਨਾਂ ਵਿਚਾਰਵਾਨਾਂ ਨੇ ਕੀ ਕੀਤਾ, ਆਖਿਆ ਇੰਝ ਕਰਦੇ ਹਾਂ, ਨਾਨਕ ਨੂੰ ਵੰਡਣਾ ਤਾਂ ਬੜਾ ਔਖਾ ਸੀ, ਨਹੀਂ ਵੰਡ ਸਕੇ, ਮਹਿਕ ਸੀ, ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ, ਗੁਰੂ ਨਾਨਕ ਦੀ ਚਾਦਰ ਨੂੰ ਵੰਡਦੇ ਹਾਂ, ਚਾਦਰ ਦੇ ਦੋ ਟੁਕੜੇ ਕੀਤੇ। ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ, ਉਸੇ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ। ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ, ਉਰਲਾ ਹਿੱਸਾ ਹਿੰਦੁਸਤਾਨ। ਇਹ ਮੂਰਖ ਕਿਧਰੇ ਚੱਦਰ ਦੇ ਟੁਕੜੇ ਨਾ ਕਰਦੇ, ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ, ਇੱਕ ਰਹਿਣਾ ਸੀ। ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ, ਹਿੰਦੂਆਂ ਨੇ ਉਸ ਚੱਦਰ ਦਾ ਦਾਹ ਸੰਸਕਾਰ ਕਰਕੇ ਮੜੀ ਬਣਾਈ। ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ। ਰਾਤ ਨੂੰ ਰਾਵੀ ਦਾ ਪਾਣੀ ਹੜ੍ਹ 'ਤੇ ਆਇਆ, ਕਬਰ ਵੀ ਜਾਂਦੀ ਰਹੀ, ਮੜੀ ਵੀ ਜਾਂਦੀ ਰਹੀ। ਰਾਵੀ ਕਬਰ ਵੀ ਬਹਾ ਕੇ ਲੈ ਗਈ, ਰਾਵੀ ਮੜੀ ਵੀ ਬਹਾ ਕੇ ਲੈ ਗਈ। ਫਿਰ ਕਹਿਣਾ ਪੈਂਦਾ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਏ, ਉਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਜਗਤ ਨੂੰ ਕੁਛ ਦੇਣਾ ਹੈ, ਕੁਛ ਕਰਨਾ ਹੈ, ਵੱਡੇ ਕੰਮ ਕਰਨੇ, ਕੁਛ ਤੇ ਹੋਣਾ ਚਾਹੀਦਾ। ਪ੍ਰਥਮ ਸ਼ਕਤੀ ਮੰਨਦੇ ਨੇ ਧਨ ਦੀ। ਗੁਰੂ ਨਾਨਕ ਕੋਈ ਚੋਟੀ ਦੇ ਧਨਵਾਨ ਨਹੀਂ, ਇੱਕ ਪਟਵਾਰੀ ਦੇ ਸਾਹਿਬਜ਼ਾਦੇ ਨੇ। ਔਰ ਉਹ ਪਟਵਾਰੀ ਜੋ ਹੁਣ ਪੈਸਿਆਂ ਦੇ ਮਾਮਲੇ 'ਤੇ ਆਪਣੇ ਪੁੱਤਰ 'ਤੇ ਭਰੋਸਾ ਨਹੀਂ ਕਰਦਾ, ਵੀ ਪਹਿਲੇ ਉਜਾੜ ਆਇਆ 20 ਰੁਪਏ, 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ। ਤਾਂ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ, ਦੂਜਾ ਤਾਣ ਆਉਂਦਾ ਸਤਾ ਦਾ, ਕੁਰਸੀ ਦਾ। ਹੈ ਤਾਂ ਕੁਛ ਵੀ ਨਹੀਂ ਪਰ ਹੁਕਮਰਾਨ ਹੈ, ਕੁਰਸੀ ਮਿਲੀ ਹੈ, ਸਤਾ ਮਿਲੀ ਹੈ। ਤੋ ਸਤਾ ਇੱਕ ਬਹੁਤ ਵੱਡਾ ਤਾਣ ਹੈ, ਸ਼ਕਤੀ ਹੈ, ਮਾਣ ਤੇ ਹੋਵੇ। ਬਾਬਾ ਜੀ ਕੋਈ ਜਾਗੀਰਦਾਰ ਨਹੀਂ, ਕਿਸੇ ਸਟੇਟ ਦੇ ਮਾਲਕ ਨਹੀਂ, ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਨੇ। ਸਤਾ ਦਾ ਤਾਣ ਗੁਰੂ ਨਾਨਕ ਕੋਲ ਨਹੀਂ ਹੈ। ਤੀਸਰਾ ਤਾਣ ਮੰਨਦੇ ਨੇ ਤਨ ਦਾ। ਜਨਾਬ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ, ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮੇਲ ਬਿਲਕੁਲ ਨਹੀਂ ਖਾਂਦੀ। ਔਰ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ। ਮਧੁਰਾ ਜਿਹਾ ਸਰੀਰ ਗੁਰੂ ਨਾਨਕ ਦਾ, ਪਤਲਾ ਦੁਬਲਾ ਜਿਹਾ ਸਰੀਰ, ਜਿਹੜਾ ਰੋਜ਼ 10-20 ਮੀਲ ਪੈਦਲ ਚੱਲਦਾ ਹੋਵੇ, ਇੰਨਾ ਭਾਰੀ ਬਰਕਮ ਸਰੀਰ ਹੋ ਹੀ ਨਹੀਂ ਸਕਦਾ। ਮਧੁਰਾ ਜਿਹਾ ਸਰੀਰ ਸੀ, ਪਤਲਾ ਦੁਬਲਾ ਸਰੀਰ ਸੀ, ਤਹਿਮਤ ਬੰਨਦੇ ਸਨ, ਉੱਪਰ ਛੋਲਾ ਪਹਿਨਦੇ ਸਨ, ਵਿੰਗੀ ਟੇੜੀ ਦਸਤਾਰ ਲਪੇਟ ਲੈਂਦੇ ਸਨ ਕਿਸਾਨਾਂ ਦੀ। ਇਹੀ ਕੁਛ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ। ਇਹ ਜਿਹੜੀ ਤਸਵੀਰ ਅਸੀਂ ਦੇਖਦੇ ਹਾਂ, ਇਹ ਸੋਭਾ ਸਿੰਘ ਦੀ ਕਲਪਨਾ, ਇਹ ਚਿੱਤਰਕਾਰਾਂ ਦੀ ਕਲਪਨਾ। ਸਰੀਰ ਬਾਬਾ ਜੀ ਦਾ ਮਧਰਾ, ਪਤਲਾ ਦੁਬਲਾ, ਕਿਉਂਕਿ ਭਰਮਣ ਬੜਾ, ਹਰ ਵਕਤ ਚੱਲਣਾ, ਅਤੇ ਨਾਮ ਦੇ ਆਸਰੇ ਅਤੇ ਤਨ ਨੂੰ ਚਲਾਈ ਜਾਣਾ, 4-4 ਦਿਨ ਨਹੀਂ ਹੈ ਅੰਤ ਨਾ ਸਹੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਮਹਾਰਾਜ ਨੇ ਪੂਰਨ ਪੁਰਖ ਦਾ ਇੱਕ ਲਕਸ਼ਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ, ਇਹ ਕਿਸ ਤਰ੍ਹਾਂ ਹੋ ਸਕਦਾ। ਤਨ ਨੂੰ ਤਾਂ ਭੋਜਨ ਚਾਹੀਦਾ, ਪਰ ਭੋਜਨੰ ਗੋਪਾਲ ਕੀਰਤਨੰ। ਆਪਦੀ ਗਿਆਤ ਲਈ ਅਰਜ਼ ਕਰਾਂ, ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ, ਤਨ ਨੂੰ ਕਮਜ਼ੋਰ ਨਹੀਂ ਆਉਣ ਦਿੰਦੀ, ਨਿਤਾਣਾ ਨਹੀਂ ਆਉਣ ਦਿੰਦੀ। ਬਹੁਤ ਕੁਛ ਮਨੁੱਖ ਖਾਂਦਾ, ਪੌਸ਼ਟਿਕ ਗਿਜ਼ਾ ਖਾਵੇ, ਕੁਛ ਤੇ ਖਾਵੇ, ਪਰ ਅੰਦਰ ਚਿੰਤਾ ਹੈ ਅਤੇ ਗਮ ਹੈ, ਇਹ ਥੋਥਾ ਅਤੇ ਖੋਖਾ ਹੋਵੇਗਾ, ਕੁਛ ਵੀ ਨਹੀਂ। ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਅਜਾ ਭੁਗੰਤੇ ਕੰਦ ਮੋਲੰਗ ਬਸੰਤੇ ਸਮੀਪ ਕੇ ਹਰੇ। ਸੰਸਕ੍ਰਿਤੀ ਸਲੋਕ। ਅਜਾ ਕਹਿੰਦੇ ਨੇ ਬੱਕਰੇ ਨੂੰ। ਅਜਾ ਭੁਗੰਤੇ ਕੰਦ ਮੋਲੰਗ, ਬੱਕਰੇ ਨੂੰ ਚੰਗੇ ਚੰਗੇ ਕੰਦ ਮੋਲ, ਚੰਗੇ ਪਦਾਰਥ ਰੱਜ ਕੇ ਖਿਲਾ ਦੇਈਏ, ਅਤੇ ਫਿਰ ਬੰਨ ਦੇਈਏ ਸ਼ੇਰ ਦੇ ਕੋਲ। ਆਜਾ ਭੁਗੰਤੇ ਕੰਦ ਮੋਲੰਗ ਬਸੰਤੇ ਸਮੀਪ ਕੇ ਹਰੇ, ਫਿਰ ਬੰਨ ਦੇਈਏ ਕੇਹਰ ਸ਼ੇਰ ਦੇ ਕੋਲ। खादा पीता विचारे दा सारा निकल जांदा। सतगुर कहना की चाहते ने, तत्र गते संसारे नानक हर क सोग ब्या पतंग। खांदा है पींदा है खुशियां माणदा है मनुख, अंदर सोग बने ही रहता है, चिंता बनी रहती है कि खुशी चली ना जाए, ये सुख चला ना जाए, ये जीवन चला ना जाए, ये जवानी चली ना जाए, तो चिंता बनी रहती। फिर मनोचिंतक भी कहते ने, गमगीन मनुख दुखी मनुख बहुत खांदा है, बहुत खांदा है, अंदर खालीपन महसूस करता है, उन्हों हर अधे घंटे बाद कुछ चाहिए। ये जिहड़े पंज ज्ञान इंद्रिय ने ते पंज विकार ने, किसे किसे मनुख दे अंदर एक इंद्रा प्रधान होंदा है, एक विकार भी प्रधान होंदा है। इहदा यह मतलब नहीं कि बाकी विकार नहीं आउंदे, बाकी होंदे ने, बाकी उस एक दे जेर साया होंदे ने। किसे दे अंदर हंकार प्रधान आउंदा है, बाकी चार उहदे जेर साया होंदे ने। उहदी फितरत दसेगी, उहदा उठना बैठना दसेगा, उहदी बोलचाल दसेगी, उहदा विहार दसेगा। हंकार प्रधान मनुख है। किसे किसे दे अंदर लोभ प्रधान होंदा है, बाकी चार उहदे जेर साया होंदे ने। उहदा व्यवहार दसेगा निराई लोभी, निराई लोभी। मेरे नाल एक सज्जन दरबार साहब दे दर्शन करन गया, कहिंदे ज्ञानी जी ऐ सोना ऐ सोना ऐ सोना ऐ देखो ऐ देखो। मैं कहा इत्थे आके कंबख्त तैनूं यही कुछ दिखाई दे रहा, और कुछ भी नहीं, और कुछ भी नहीं। लोभी नूं धन दिखाई देगा हर पास, हर पास। जिवें भुखे नूं पुछिए दो ते दो की आउंदा, कहिंदा चार रोटियां, और की है। लोभ प्रधान है, उसका व्यवहार दसेगा, उसका उठना बैठना दसेगा, बाकी भी चार होणगे, उहदे जेर असर होणगे, पर लोभ प्रधान। जिस दे अंदर काम प्रधान है, बाकी भी चार होणगे, उहदे जेर साया। उहदा व्यवहार दसेगा, जैसे मैं अर्ज कीती है, वह पतंगे की तरह कदी इधर उड़ेगा कदी उधर उड़ेगा, चैन नहीं आएगा। कदी एक दीवे ते कदी दूजे दीवे, कदी एक लो ते कदी दूजे लो। इंज कह लो जिवें पतंगा आवारा होंदा, कामी ते महान आवारा ही होंदा, कुछ भी नहीं होंदा, आवारा होंदा। उहदा व्यवहार दस देंदा, उहदी तर्ज जिंदगी दस देंदी। ए काम प्रधान मनुख। इसे तरीके दे नाल इंद्रियां दे चों किसे दे कन प्रधान आउंदे ने, किसे दी जबान, किसे दी अखां, किसे दी नासका, किसे दी खलड़ी, ए भी मैज कर दे। ए जिहड़ा दौर लंघ रहा है, चूंकि अंदर सोग वध गया, चिंता वध गई है, भावें बाहरों संपन्नता आ गई है, अंदरों ते कंगालता आ गई है। चलो मैं इस तरह बयान भी करा, बहुता धन प्राप्त कर लैण दा एक लाभ है, एक लाभ है, बड़ा भारी लाभ है, कि अंदर दी निर्धनता दिखाई देण लग पैंदी, अंदर दी गरीबी दिखाई देण लग पैंदी। एक गरीब मनुख नूं अंदर दी गरीबी नहीं दिखाई देंदी, क्यों? अजे बाहरों भी गरीब है, अजे बाहरों रोटी दा मसला हल नहीं होया, अजे बाहरों कुल्ली जुल्ली दा मसला हल नहीं होया, गरीब है। अगर एक गरीब मनुख नूं भी अंदर दी गरीबी दिखाई दित्ती है, ये उहदे पूर्वले संस्कार होणगे, तपस्या होवेगी, जैसे कबीर ते रविदास, ये पूर्वली तपस्या होवेगी, वरना ऐसा होंदा नहीं। पर एक चोटी दे धनवान मनुख नूं भी अंदर दी गरीबी नहीं दिखाई दित्ती, तो विद्वान कहिंदे ने उहदे कोल दिल दिमाग नहीं होवेगा, पत्थर ही होवेगा, पत्थर ही होवेगा, कुछ भी नहीं। बहुता ज्ञान प्राप्त कर लैण दा एक लाभ है, कि अंदर दी मूर्खता दिखाई देण लग पई, मैं की जानदा, कुछ भी नहीं। जितना उसका बाहर दा ज्ञान वधदा है, उतनी उस दे अंदर गल आ जांदी है, कि जानन नूं ते जगत विच बहुत कुछ पिया है, अंदरों अज्ञानी बन जा, कुछ भी नहीं जानदा। इंज कह लो महान ज्ञानियां ने यही आखिया, असी कुछ नहीं जानते, कुछ नहीं जानते, कुछ भी नहीं जानते, कुछ भी पता नहीं। जान जान के ए जाने है कि कुछ नहीं जानते, समझ समझ के ए समझे है कि कुछ नहीं समझते। उस्ताद जौक कहंदे भी ने, हम जानते थे कि इलम से कुछ जानेंगे, पर जाना तो ये जाना के न जाना कुछ भी। कहिंदा जान जान के मैं ए जाने है कि मैं कुछ नहीं जानू, समझ समझ के मैं ए समझे है कि मैं कुछ नहीं समझता। की होया सागर दे चों एक चम्मच पानी दी मिल भी गई तो की है, मनुख दा ज्ञान इस तो ज्यादा नहीं हो सकता। बहुता ज्ञान प्राप्त कर लैण नाल एक लाभ होंदा है, अंदर दा अज्ञान दिखाई देण लग पैंदा है। पर एक अज्ञानी मनुख नूं जो बाहरों पढ़ा लिखा कुछ भी नहीं, अंदर दी अज्ञानता दिखाई दित्ती है, ए दी पूर्वली तपस्या होवेगी, संस्कार होणगे, वरना ऐसा नहीं होंदा। पर एक ज्ञानी मनुख नूं बहुत पढ़े लिखे मनुख नूं भी अंदर दी अनपढ़ता मूर्खता नहीं दिखाई दित्ती, ये पढ़ाई लिखाई सारे अक्षर दे सिर दा बोझ आउणगे जिवें खोते दे उत्ते बार लदे आवे। शेख सादी साहब कहिंदे ने, जाग जाहिद खरश नासी बूम आलम में शब्द, खर खोते नूं कहिंदे ने। अक्षरी ज्ञान अगर अनुभवी ज्ञान नहीं बनिया तो फिर शेख सादी साहब कहिंदे ने ते इंज जिवें धर्म ग्रंथ किसे खोते ते लदे होए ने, कुछ भी नहीं। खोते दी पिठ ते इहदे दिमाग ते लदे होए ने, उहदी पिठ ते लदे होए ने। पिठ ते जो लद के रह जा रहा है खोता, यह कोई भगत नहीं बन गया, वली अल्लाह नहीं बन गया। सिर दे उत्ते बहुती बाणी दा बोझ है, बड़े शब्द याद ने, व्यवहार दे कुछ भी नहीं, व्यवहार दे कुछ भी नहीं। तो शेख सादी साहब कहिंदे ने खोता है बोझ ढोंदा ते कुछ भी नहीं। इकबाल भी कहिंदा है, इनम चंदां के बेशतर फाने, गर अमर दर तो नेस्त ना दाने, ना मुहक्कक बवद ना दानशमंद, चार पाए बरोए किताबे चंद। ये कोई दानशमंद भी नहीं है, कोई विद्वान भी नहीं, ये ते चार पाए खोते दुते लदे हुए जिमें कुछ किताबां ने। तुझे किताब से फरोग नहीं के तू, किताबे ख्वां है साहेबे किताब नहीं। उर्दू फारसी दे धर्म ग्रंथ ले भी शब्द सिर्फ किताब ही है, उन्हां कोल किताब है। कुरान शरीफ नूं मुकद्दस किताब कहणगे, और शब्द नहीं है उन्हां कोल। तुझे किताब से फरोग नहीं के तू, किताबे ख्वां है साहेबे किताब नहीं। तू किताब दे पढ़न वाला है, धर्म ग्रंथ दे पढ़न वाला है, धर्म ग्रंथ दे जो कुछ है वह तो नहीं है, वह तो नहीं। तू शब्दां दे पढ़न वाला है, शब्दां दे जो कुछ है वह तो नहीं है। तू कुरान शरीफ दे पढ़न वाला है, कुरान शरीफ दे जो कुछ है वह तो नहीं है। तू भागवत गीता दे पढ़न वाला है, भागवत गीता दे जो कुछ है वह तो नहीं है। तेरा व्यवहार ही भागवत गीता ते पूरा नहीं उतरता, तेरी तर्ज जिंदगी ही बाणी ते पूरी नहीं उतरती। इति चार पाए बरोए किताबे चंद, इति जिवें खोते दे उते ग्रंथ लदे हुए। बहुता ज्ञान हासिल कर लैण दा इक लाभ है, अंदर दी अज्ञानता दिखाई देण लग जांदी। इक अज्ञानी मनुख नूं, अनपढ़ मनुख नूं भी जे अंदर दी अनपढ़ता दिखाई दित्ती है, इहदे पूर्वली तपस्या होवेगी, संस्कार होणगे। पर जे इक पढ़े लिखे मनुख नूं भी अंदर दा अज्ञान नहीं दिखाई देता तो फिर सारे विद्वान कहते हैं खोता ही होवेगा, मैं पार डाउंदा कुछ भी नहीं, कुछ भी नहीं। बहुती शक्ति प्राप्त कर लैण दा, ताकत प्राप्त कर लैण दा, सता प्राप्त कर लैण दा एक लाभ है कि अंदर दी कमजोरी दिखाई देण लग पैंदी। एक कमजोर मनुख नूं अंदर दी कमजोरी नहीं दिखाई देंदी, क्यों? अजे विचारा बाहरों कमजोर है, ना पिंड दा चौधरी है, ना शहर दा चौधरी है, ना प्रांत दा चौधरी है, ना मुलक दा चौधरी है, ना घर दा चौधरी है। घर भी इहदी कोई गल नहीं मनदा, कुछ भी नहीं, कुछ भी नहीं। बच्चे भी बागी हैं, पत्नी भी बागी है, नहीं मनते। ये तो अजे घर दा ही चौधरी नहीं बने, कुछ भी नहीं। एक कमजोर मनुख नूं अंदर दी कमजोरी नहीं दिखाई देंदी, क्यों? अजे बाहरों कमजोर है। पर जे एक कमजोर मनुख नूं भी अंदर दी कमजोरी दिखाई दित्ती है, इस दी पूर्वली तपस्या होवेगी, संस्कार होणगे, वरना इस तरह नहीं आउंदा। पर एक शक्तिशाली मनुख नूं भी जे अंदर दी कमजोरी नहीं दिखाई देती तो ये जड़ बुद्ध होवेगा, पत्थर दिल होवेगा, कुछ भी नहीं, कुछ भी नहीं। सिकंदर नूं ये कमजोरी दिखाई दित्ती सी, बाहर बैठा सी खुले लॉन विच, ਉੱਡਦਾ ਹੋਇਆ ਕੌਆ ਉਸ 'ਤੇ ਬਿੱਠ ਕਰ ਗਿਆ। ਕਹਿੰਦਾ ਲੈ ਕਾਹਦਾ ਸਿਕੰਦਰ ਮਹਾਨ, ਸਿਕੰਦਰ ਦਾ ਹੁਕਮ ਤੇ ਕੌਵੇ 'ਤੇ ਵੀ ਨਹੀਂ ਚੱਲਦਾ। ਇਹ ਕੌਆ ਵੀ ਬਿੱਠ ਕਰਕੇ ਚਲਾ ਗਿਆ, ਕਾਹਦਾ ਸਿਕੰਦਰ, ਹੁਣ ਮੈਂ ਕੌਵੇ ਦਾ ਕੀ ਵਿਗਾੜ ਸਕਦਾ, ਕੀ ਕਰ ਸਕਦਾ। ਉਹ 'ਤੇ ਉੱਡ ਕੇ ਚਲਾ ਗਿਆ, ਨੱਸ ਗਿਆ। ਸਿਕੰਦਰ ਦੇ ਕੱਪੜਿਆਂ ਨੂੰ ਖਰਾਬ ਕਰਕੇ, ਸਿਕੰਦਰ 'ਤੇ ਬਿੱਠ ਕਰਕੇ, ਸਿਕੰਦਰ 'ਤੇ ਹੁਕਮ 'ਤੇ ਕੌਵੇ 'ਤੇ ਵੀ ਨਹੀਂ ਚੱਲਦਾ। ਮਰਦਿਆਂ ਹੋਇਆਂ ਵੀ ਉਸਨੇ ਕਿਹਾ ਕੀ ਸਿਕੰਦਰ ਜਿਹਦਾ ਹੁਕਮ ਮੌਤ 'ਤੇ ਨਹੀਂ ਚੱਲਦਾ, ਸਮੇਂ 'ਤੇ ਨਹੀਂ ਚੱਲਦਾ, ਕਾਲ 'ਤੇ ਨਹੀਂ ਚੱਲਦਾ। ਇੱਕ ਸ਼ਕਤੀਸ਼ਾਲੀ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਦਿਖਾਈ ਦੇਣ ਲੱਗ ਪੈਂਦੀ, ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ, ਕਿਉਂ? ਅਜੇ ਬਾਹਰੋਂ ਕਮਜ਼ੋਰ ਹੈ। ਪਰ ਜੇ ਇੱਕ ਕਮਜ਼ੋਰ ਮਨੁੱਖ ਨੂੰ ਵੀ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀ ਹੈ, ਇਹਦੀ ਪੂਰਵਲੀ ਤਪੱਸਿਆ ਹੋਵੇਗੀ, ਸੰਸਕਾਰ ਹੋਣਗੇ, ਵਰਨਾ ਇਸ ਤਰ੍ਹਾਂ ਹੁੰਦਾ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਬਾਬਾ ਕੋਈ ਸਤਾਧਾਰੀ ਨਹੀਂ ਹੈ, ਕਿਸੇ ਸਟੇਟ ਦੇ ਮਾਲਕ ਨਹੀਂ ਹੈ, ਹੁਕਮਰਾਨ ਨਹੀਂ ਹੈ। ਬਾਬਾ ਜੀ ਕੋਈ ਛੋਟੀ ਦੇ ਧਨਵਾਨ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੀਸਰੀ ਸ਼ਕਤੀ ਆਉਂਦੀ ਹੈ ਤਨ ਦੀ, ਤੋ ਬਾਬਾ ਜੀ ਸਰੀਰ ਕਰਕੇ ਕੋਈ ਪਹਿਲਵਾਨ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦਾ। ਕੋਈ ਬਾਰੀ ਬਰਕਮ ਸਰੀਰ ਹੋਵੇ ਪਹਿਲਵਾਨਾਂ ਵਰਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਦੇਖਿਆ ਪਹਿਲਵਾਨਾਂ ਦੇ ਵੀ ਜਲੂਸ ਨਿਕਲਦੇ ਨੇ, ਉਹਨਾਂ ਦੇ ਵੀ ਚੇਲੇ ਆਉਂਦੇ ਨੇ, ਹਰ ਮੁਲਕ ਦੇ 'ਚ ਉਹਨਾਂ ਨੂੰ ਬੜੇ ਬੜੇ ਲਕਬ ਮਿਲਦੇ ਨੇ। ਸਾਡੇ ਦੇਸ਼ 'ਚ ਕਈਆਂ ਨੂੰ ਮਿਲੇ ਭਾਰਤ ਕੇਸਰੀ ਪਹਿਲਵਾਨ। ਹੁਣ ਮੈਂ ਕਿਹਾ ਹੈ ਕਿ ਇਹਦੇ ਕੋਲ ਕੁਛ ਨਹੀਂ, ਸਿਰਫ ਤਨ ਦੀ ਸ਼ਕਤੀ ਹੈ। ਔਰ ਦਾਰਸ਼ਨਿਕ ਮਨੋਚਿੰਤਕ ਤਾਂ ਐਸਾ ਕਹਿੰਦੇ ਨੇ ਜਿਹਦਾ ਸਾਰਾ ਸਮਾਂ ਤਨ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਲੱਗ ਜਾਂਦਾ, ਪੌਸ਼ਟਿਕ ਗਿਜ਼ਾ ਖਾਣੀਆਂ, ਫਿਰ ਐਕਸਰਸਾਈਜ਼ ਕਰਨੀ, ਵਰਜਿਸ਼ ਕਰਨੀ ਬਹੁਤੀ, ਸਰੀਰ ਨੂੰ ਸੁਡੋਲ ਬਣਾਉਣਾ, ਤਾਕਤਵਰ ਬਣਾਉਣਾ, ਐਸਾ ਮਨੁੱਖ ਦਿਮਾਗੀ ਤੌਰ 'ਤੇ ਕਮਜ਼ੋਰ ਰਹਿ ਜਾਂਦਾ। 99% ਜਿਹੜੇ ਪਹਿਲਵਾਨ ਆਉਂਦੇ ਨੇ ਮਹਾਮੂੜ ਆਉਂਦੇ ਨੇ। ਕਿਧਰੇ ਮੈਂ ਇਸਦੀ ਵਿਆਖਿਆ ਸੀਸਗੰਜ ਸਾਹਿਬ ਕਰ ਰਿਹਾ ਸੀ, ਚੰਗੀ ਤਰ੍ਹਾਂ ਯਾਦ ਹੈ, ਗਿਆਨੀ ਹੇਮ ਸਿੰਘ ਹੱਸਣ ਲੱਗ ਪੈਣ, ਉਹ ਪਹਿਲਵਾਨ ਮੇਰੇ ਕਮਰੇ 'ਚ ਆ ਗਿਆ। ਕਹਿੰਦਾ ਗਿਆਨੀ ਜੀ ਤੁਸੀਂ ਪਹਿਲਵਾਨ ਨੂੰ ਮੂਰਖ ਕਹਿੰਦੇ, ਡੋਲੇ ਮੈਨੂੰ ਦਿਖਾਉਣ ਲੱਗ ਪਿਆ। ਮੈਂ ਕਿਹਾ ਸਾਫ਼ ਹੀ ਦਿਖਾਈ ਦਿੰਦਾ ਵੀ ਹੁਣ ਡੋਲੇ ਮੇਰੇ ਸਾਹਮਣੇ ਪੜਕਾਉਂਦਾ, ਮੈਂ ਕੀ ਕਰ ਸਕਦਾ ਤੇਰਾ, ਤੂੰ ਮੇਰੇ ਨਾਲ ਲੜਨਾ ਚਾਹੁੰਦਾ, ਮੈਂ ਕਿੱਥੇ ਲੜ ਸਕਦਾ ਤੇਰੇ ਨਾਲ, ਹੁਣ ਇਹ ਮੂੜਤਾ ਨਹੀਂ ਤਾਂ ਹੋਰ ਕੀ ਹੈ। ਛੋਟੀ ਜਿਹੀਆਂ ਗੱਲ 'ਤੇ ਪਹਿਲਵਾਨ ਆਪੇ ਤੋਂ ਬਾਹਰ ਹੋ ਜਾਏਗਾ, ਅਕਲ ਤਾਂ ਹੁੰਦੀ ਨਹੀਂ ਉਹਦੇ। ਸਾਰਾ ਸਮਾਂ ਤਨ ਦੀ ਸ਼ਕਤੀ ਬਣਾਉਣ ਦੇ 'ਚ ਉਸਦਾ ਲੱਗ ਜਾਂਦਾ। ਤੋ ਮੈਂ ਅਰਜ਼ ਕਰਾਂ, ਬਾਬਾ ਜੀ ਕੋਈ ਪਹਿਲਵਾਨ ਵੀ ਨਹੀਂ, ਮੈਂ ਫਿਰ ਅਰਜ਼ ਕਰਾਂ, ਦੁਬਲਾ ਪਤਲਾ ਸਰੀਰ, ਮਦਰਾ ਸਰੀਰ, ਤਹਿਮਤ ਬੰਨੀ ਹੋਈ, ਲੰਬਾ ਚੋਲਾ ਪਹਿਨਿਆ, ਦਸਤਾਰ ਲਪੇਟੀ ਹੋਈ, ਚੱਲਿਆ ਸੋਧਣ ਭਰਤ ਲੁਕਾਈ। ਬਾਬਾ ਜੀ ਕੋਈ ਹੁਕਮਰਾਨ ਨਹੀਂ ਨੇ, ਬਾਬਾ ਜੀ ਕੋਈ ਛੋਟੀ ਦੇ ਧਨਵਾਨ ਨਹੀਂ ਨੇ, ਔਰ ਬਾਬਾ ਜੀ ਤਨ ਕਰਕੇ ਕੋਈ ਪਹਿਲਵਾਨ ਵੀ ਨਹੀਂ ਨੇ। ਹੁਣ ਮੈਂ ਹੋਰ ਵੀ ਅਰਜ਼ ਕਰਾਂ, ਪਿਤਾ ਕਲਿਆਣ ਦਾਸ ਨੇ ਗੁਰੂ ਨਾਨਕ ਨੂੰ ਪਹਿਲੇ ਗੋਪਾਲ ਪਾਂਧੇ ਕੋਲ ਪਾਇਆ ਵੀ ਇਹ ਬੱਚਾ ਕੁਝ ਪੜ੍ਹ ਲਿਖ ਲਵੇ, ਅਤੇ ਉਹਨੇ ਊੜਾ ਲਿਖ ਕੇ ਦਿੱਤਾ। ਇਹ ਗੁਰੂ ਨਾਨਕ ਨੇ ਲਿਪੀ ਅਪਣਾਈ ਹੈ, ਅਸੀਂ ਇਸ ਵਾਸਤੇ ਇਸ ਨੂੰ ਗੁਰਮੁਖੀ ਕਹਿੰਦੇ ਹਾਂ, ਵਰਨਾ ਇਹ ਅੱਖਰ ਗੁਰੂ ਨਾਨਕ ਤੋਂ ਪਹਿਲੇ ਦੇ ਨੇ। ਇਹ ਰਸ਼ੀਆ ਵਿੱਚ ਵੀ ਮਿਲੇ ਨੇ, ਕੁਝ ਪੁਰਾਣੇ ਖੰਡਰਾਂ ਵਿੱਚ ਲਿਖੇ ਹੋਏ, ਉਹ ਖੰਡਰ 1500-1500 ਸਾਲ ਦੇ ਪੁਰਾਣੇ ਨੇ, ਉਹਨਾਂ ਦੀਆਂ ਬਕਾਇਦਾ ਤਸਵੀਰਾਂ ਆ ਗਈਆਂ। ਇਨ੍ਹਾਂ ਹੀ ਅੱਖਰਾਂ ਵਿੱਚ 52 ਅੱਖਰੀ ਭਗਤ ਕਬੀਰ ਨੇ ਵੀ ਲਿਖੀ, ਆਪਣੀ ਗੱਲ ਊੜੇ ਤੋਂ ਸ਼ੁਰੂ ਕੀਤੀ ਹੈ। ਇਹ ਲਿਪੀ ਪਹਿਲੇ ਦੀ ਮੌਜੂਦ ਸੀ, ਗੁਰੂ ਨਾਨਕ ਨੇ ਅਪਣਾਈ, ਅਪਣਾਉਣ ਕਰਕੇ ਇਹਦਾ ਨਾਂ ਗੁਰਮੁਖੀ ਪੈ ਗਿਆ। ਗੋਪਾਲ ਨੇ ਊੜਾ ਲਿਖ ਕੇ ਦਿੱਤਾ, ਆਖਿਆ ਨਾਨਕ ਜੀ ਪੜ੍ਹੋ ਊੜਾ। ਮਹਾਰਾਜ ਕਹਿੰਦੇ ਨੇ ਇਹਦੇ ਅਰਥ 'ਤੇ ਦੱਸੋ। ਗੋਪਾਲ ਕਹਿੰਦਾ ਇੱਕ ਦੋ ਅਕਸ਼ਰ ਮਿਲ ਕੇ ਜਦ ਪੂਰਾ ਸ਼ਬਦ ਬਣਦਾ ਫਿਰ ਅਰਥ ਆਉਂਦੇ ਨੇ, ਇਕੱਲੇ ਅੱਖਰ ਦੇ ਅਰਥ ਨਹੀਂ ਆਉਂਦੇ। ਅਤੇ ਇਹ ਇਕੱਲਾ ਜਿਹੜਾ ਊੜਾ ਹੈ ਬੇਮੈਂ ਨਹੀਂ ਹੈ, ਹਾਂ ਬੇਮੈਂ ਨਹੀਂ ਹੈ, ਤਾਂ ਫਿਰ ਬੇਮੈਂ ਨਹੀਂ ਅੱਖਰ ਮੈਂ ਨਹੀਂ ਪੜ੍ਹਨਾ। ਜਿਨ੍ਹਾਂ ਅੱਖਰਾਂ ਦਾ ਕੋਈ ਅਰਥ ਹੀ ਨਹੀਂ, ਸੰਕੇਤਕ ਅਰਥ ਤਾਂ ਹੋ ਸਕਦੇ ਨੇ, ਇਸ਼ਾਰਾ ਤਾਂ ਹੋ ਸਕਦਾ, ਜੈਸੇ USA, ਯੂਨਾਈਟਿਡ ਸਟੇਟ, ਅਮੈਰੀਕਾ। ਹੁਣ ਯੂ ਕਿਸੇ ਪਾਸੇ ਦਾ ਸੰਕੇਤ ਕਰਦਾ, ਐਸ ਕਿਸੇ ਪਾਸੇ ਦਾ ਇਸ਼ਾਰਾ ਕਰਦਾ, ਇਹ ਕਿਸੇ ਮੁਲਕ ਦੀ ਛਾਪ ਪੇਸ਼ ਪਿਆ ਕਰਦਾ ਸੰਕੇਤਕ ਅਰਥ। ਮਹਾਰਾਜ ਕਹਿੰਦੇ ਨੇ ਊੜੇ ਦੇ ਕੋਈ ਸੰਕੇਤਕ ਅਰਥ ਤਾਂ ਹੋ ਸਕਦੇ ਨੇ। ਗੋਪਾਲ ਕਹਿੰਦੇ ਨੇ ਨਾਨਕ ਜੀ ਸਿਰ ਖਪਾਈ ਨਾ ਕਰੋ, ਤੁਹਾਡੇ ਪਿਤਾ ਨੇ ਮੈਨੂੰ ਮੇਰੇ ਕੋਲ ਭੇਜਿਆ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਨਹੀਂ, ਊੜਾ ਪੜ੍ਹਨਾ ਕਿ ਨਹੀਂ। ਅਤੇ ਸਤਿਗੁਰ ਕਹਿੰਦੇ ਨੇ ਅਰਥ ਦੱਸਣੇ ਨੇ ਕਿ ਨਹੀਂ, अर्थ कोई नहीं, मैंने कोई नहीं, तो बेमैने अक्खर नानक ने नहीं पढ़ने, नहीं पढ़ने।
आमदे अवन पांदा जी एक एक अक्खर दे भी अर्थ ने, मनुख दी सारी महिमा ते अखरां ते खड़ी है। अखरी नाम अखरी साला, अखरी ज्ञान गीत गुण गा, अखरी लिखण बोलण वाण, अखरां सिरसन जोग वखाण, तमाम गीत संगीत बोल चाल कुछ अखरां दे जोड़ने और की है। तुसी एक अखर नूं कहिंदे ने एवें, तो उस वक्त गोपाल पांदा कहिंदा दसो फिर एक एक अखर का की अर्थ है। उत्ते सतगुरु ने पट्टी लिखी है, आसा मल्ला पहला दर्ज है। एक एक अखर किहड़े पासे का इशारा करता है, बाणी बड़ी गजब दी है और बिखड़ी है। 52 अखरी कबीर की भी है, 52 अखरी गुरु अर्जन देव जी महाराज की, आसा मल्ला पहला पट्टी लिखी गुरु नानक की है, आसा मल्ला तीजा पट्टी लिखी गुरु अमरदास जी की। अखरां की महिमा दसी, एक एक अखर किहड़े पासे का इशारा करता है। जब सतगुरों ने पट्टी लिख के गोपाल दे अगों रखी, बाँह पकड़ के गोपाल पांदा ले गया गुरु नानक नूं अपने पिता पटवारी कल्याण दास पास। हाथ जोड़ के कहिंदा, पटवारी जी इस बच्चे कोलों कुछ पढ़ना होवे ते पढ़ लो, ये धुर दरगाहों पढ़िया होया, ये रब दा पढ़ाया होया, ये जगत नूं पढ़ाउण वास्ते आया है, जे थोड़ी कुछ प्रलभद चंगी होवे ते इहदे कोल पढ़ लो, इहदे कोल सिख लो, ये तो बड़ा कुछ जानता है, बड़ा कुछ जानता है। जिस ढंग की आम दुनियावी विद्या अक्षरां दी, इस तरह के डिग्रियां ते सतगुर ने नहीं हासिल कीतियां सन। चतुर्वेदी, त्रिवेदी, द्विवेदी, खट शास्त्री, श्री 108, इस तरह दियां डिग्रियां नहीं सन सतगुरु। हालांकि वेदियां दे घर विच सतगुरु आप भी इस तरह कहते, ना हो जती सती नै पढ़िया, कह दें आप इस तरह की पढ़ाई नहीं पढ़ी। अनुभवी ज्ञान है, अनुभवी बड़ा भारी। अक्षरी ज्ञान इस तरह होंदा है हौज दा पानी, पिया पिया गंदा हो सकता है, बदबूदार हो सकता है। अनुभवी ज्ञान इस तरह होंदा है झरने दा पानी, पहाड़ा दा सीना चीर के जल निकले, निर्मल निर्मल धारा, अनुभवी ज्ञान। चलो सुभाविक गल आ गई है तो मैं कह दें, कैलगरी कनेडा दे एक शहर दे मैं किधरे कह बैठा, अक्षरी ज्ञान इंज आउंदा जिवें गोद लिया बच्चा, ते अनुभवी ज्ञान इस तरह आउंदा है जिवें कुख तो जन्मिया बच्चा। 10 महीने का गर्भ धारण किया स्त्री ने, फिर उसनों जन्म दिता है, प्रसूत की पीड़ा तो लंघ के एक ते वह बच्चा है, एक वह बच्चा किधरों गोद ले लिया। अक्षरी ज्ञान गोद लिया बच्चा है, अनुभवी ज्ञान कुख तो जन्मया बच्चा है, ये दोवें एक तरह नहीं हो सकते। रब दी ने कुछ प्रभु ने मेरा दिमाग इस तरह चलाया, मैं घंटा इसे ते ही बोलता रहा। कमरे च बीबी आ गई, बच्चा उसके कोल, बाद पता चलिया प्रिंसिपल है। मैनू कहन लगी, मस्कीन जी असी तो समझते सी तुसी बहुत सियाने होवोगे, पर अज मैनू अफसोस होया। मैं क्यों, तुसी कहिंदे हो कुख तो जन्मिया बच्चा ते गोद लिया बच्चा एक नहीं आउंदे। मैं कहा नहीं आउंदे। कहन लगी, ये बच्चा जो मेरे कोल है मैं गोद लिया, ये रोंदा है, मेरा दिल रोंदा है, इहदी हर लोड़ दा मैं ख्याल रखदी हाँ, ये मैनू अपनी जान तो भी प्यारा है। तुसी किस तरह कहिंदे हो, गोद लिया बच्चा कुख तो जन्मिया बच्चा एक नहीं आउंदा। मैं क्या, हद हो गई, पुरश शरीर होंदया होया भी मैनू अनुभव है कुख जन्मया बच्चा गोद लिया बच्चा एक नहीं आता, पर तू स्त्री का तन रख के भी ये बोध नहीं रखती। मैनू अफसोस है इस गलते, मैनू तो इस गलते अफसोस है। कहन लगे, मैनू स्पष्ट करके दसो, जिमें टीचर ते प्रिंसिपलां की आदत आती, हर एक बच्चा ही समझण लग पैंदे, पढ़ाते पढ़ाते ना हर एक बुढ़े नू भी बच्चा समझण लग पैंदे, तो डांट के गल करना आदत बन जाती है। स्पष्ट करके दसो, दो चार दलीलां नाल मैं स्पष्ट किया। कहन लगी, अपनी तसली नहीं हुई। तो मैं कहा ठीक है, हुण तीर कमान नाल गल नहीं बनी, तलवार नाल गल नहीं बनी, तोप ही चलानी पैनी है। मैं गल सारी है, मैं कहा देखो, कुख जन्मया बच्चा गोद लिया बच्चा अंतर है, ਇੱਕ ਬੱਚਾ ਮਾਂ ਨੇ ਆਪਣੀ ਕੁੱਖ ਤੋਂ ਜਨਮ ਦਿੱਤਾ ਹੈ, ਪਰ ਸੋ ਪੀੜਾ ਸਹਾਰ ਕੇ ਉਹ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਕੇ ਔਗਣ ਹਾਰਾ ਹੈ, ਗਲਤੀਆਂ ਕਰਦਾ ਹੈ। ਮਾਂ ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ, ਦੂਜੇ ਨੂੰ ਨਾ ਪਤਾ ਚੱਲੇ, ਛੁਪਾਉਂਦੀ ਹੈ, ਬੱਚੇ ਨੂੰ ਛੁਪਾਉਂਦੀ ਹੈ, ਬੱਚੇ ਦੇ ਔਗਣਾਂ ਨੂੰ ਛੁਪਾਉਂਦੀ ਹੈ, ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ। ਪੜੋਸੀਆਂ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ ਹੈ, ਬਰਾਦਰੀ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ ਹੈ, ਰੱਖਦੀ ਹੈ, ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ। ਅਤੇ ਮੈਂ ਕਿ ਜਿਹੜਾ ਕੁੱਖ ਗੋਦ ਲਿਆ ਬੱਚਾ ਹੈ ਨਾ, ਕਿਧਰੇ ਵੱਡਾ ਹੋ ਕੇ ਮਾਂ ਬਾਪ ਨੂੰ ਤੰਗ ਕਰਨ ਲੱਗ ਪਵੇ, ਕੁੱਲ ਨੂੰ ਕਲੰਕਿਤ ਕਰਨ ਲੱਗ ਪਵੇ, ਘਰ ਨੂੰ ਦਾਗੀ ਕਰਨ ਲੱਗ ਪਵੇ, ਉਹੀ ਮਾਂ ਜਿਸਨੇ ਗੋਦ ਲਿਆ ਉਹੀ ਆਖੇਗੀ ਕਿਸ ਦਾ ਗੰਦਾ ਖੂਨ ਸੀ ਮੈਂ ਚੁੱਕ ਲਿਆਂਦਾ। ਯਕੀਨ ਜਾਣੋ, ਅਜੇ ਮੈਂ ਕੁਝ ਹੋਰ ਕਹਿਣੇ ਸਨ, ਸਖਤ ਲਫ਼ਜ਼ ਬੱਚਾ ਚੁੱਕ ਕੇ ਚਲੀ ਗਈ। ਮੈਂ ਕਿਹਾ ਠੀਕ ਹੈ, ਜੰਝੜ ਮੁੱਕਿਆ। ਗੋਦ ਲਿਆ ਬੱਚਾ, ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ, ਅਨੁਭਵੀ ਗਿਆਨ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤਾਂ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਨਾਲ ਜ਼ਿੰਦਗੀ ਬਦਲ ਜਾਂਦੀ, ਜੀਵਨ ਬਦਲ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਅਨੁਭਵੀ ਗਿਆਨ, ਉਹਨਾਂ ਦੇ ਹਿਰਦੇ 'ਚੋਂ ਗਿਆਨ ਦੀ ਗੰਗਾ ਨਿਕਲਦੀ, ਗਿਆਨ ਦੀ ਧਾਰਾ ਨਿਕਲਦੀ, ਜਿਸ ਨੂੰ ਸੁਣ ਕੇ ਬੜੇ ਬੜੇ ਪੰਡਿਤ ਪੁਰੋਹਿਤ ਹੈਰਾਨ ਹੋਏ ਸਨ। ਇਸ ਤਰ੍ਹਾਂ ਦੇ ਗੁਣਵਾਨ ਜੋ ਬਾਹਰੋਂ ਪੜ੍ਹ ਲਿਖ ਕੇ ਗੁਣ ਹਾਸਲ ਕੀਤਾ ਜਾਂਦਾ, ਗੁਰੂ ਨਾਨਕ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਤੋ ਸਤਿਗੁਰੂ ਧਨਵਾਨ ਵੀ ਨਹੀਂ ਨੇ, ਹੁਕਮਰਾਨ ਵੀ ਨਹੀਂ ਨੇ, ਪਹਿਲਵਾਨ ਵੀ ਨਹੀਂ ਨੇ, ਬਾਹਰ ਦੀ ਇਹ ਵਿੱਦਿਆ ਵੀ ਨਹੀਂ ਪੜ੍ਹੀ, ਲੇਕਿਨ ਜਦ ਚਲੇ ਨੇ, ਸਭ ਤੋਂ ਪਹਿਲੇ ਮਲਕ ਭਾਗੋ ਜੈਸਾ ਚੋਟੀ ਦਾ ਧਨਵਾਨ ਗੁਰੂ ਨਾਨਕ ਦੇ ਕਦਮਾਂ 'ਤੇ ਝੁਕਦਾ, ਮੱਥਾ ਟੇਕਦਾ, ਫਿਰ ਬਾਬਰ ਜੈਸਾ ਹੁਕਮਰਾਨ ਸਤਾਧਾਰੀ ਹੱਥ ਜੋੜ ਕੇ ਖੜ੍ਹਾ, ਉਹ ਵੀ ਆਪਣਾ ਸਿਰ ਝੁਕਾਉਂਦਾ, ਫਿਰ ਕੌਡੇ ਰਾਕਸ਼ਸ ਜੈਸਾ ਪਹਿਲਵਾਨ ਦਸ ਬੰਦਿਆਂ ਨੂੰ ਪਕੜ ਲਵੇ ਅਤੇ ਜਾਨ ਨਾ ਛੁਡਾ, ਉਹ ਵੀ ਗੁਰੂ ਨਾਨਕ ਦੇ ਕਦਮਾਂ ਦੇ ਉੱਤੇ ਆਪਣਾ ਸਿਰ ਰੱਖਦਾ ਹੈ। ਅਤੇ ਬਨਾਰਸ ਦੇ ਬੜੇ ਬੜੇ ਗੁਣਵਾਨ ਉਹ ਵੀ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਸਤਿਗੁਰ ਦੇ ਚਰਨਾਂ 'ਤੇ ਸਿਰ ਰੱਖਿਆ। ਹੁਣ ਪੁੱਛਣਾ ਪਏਗਾ, ਸਤਿਗੁਰ ਕੋਲ ਸ਼ਕਤੀ ਕੀ ਹੈ? ਕਿ ਸਿੱਧਾਂ ਨੇ ਤਾਂ ਪੁੱਛ ਲਿਆ ਸੀ, ਕੌਣ ਸਕਤ ਤੋਂ ਇੱਥੇ ਲਿਆਈ? ਪਤਾ ਗੁਰੂ ਨਾਨਕ ਕੀ ਕਹਿੰਦੇ ਨੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਾਡੇ ਕੋਲ ਪ੍ਰਭੂ ਦੇ ਬੋਲ ਅਤੇ ਸਤਸੰਗ ਤੋਂ ਬਿਨਾ ਹੋਰ ਕੁਛ ਵੀ ਨਹੀਂ ਹੈ। ਇਹ ਜੋ ਧਨਵਾਨ ਝੁਕੇ ਨੇ, ਗੁਣਵਾਨ ਝੁਕੇ ਨੇ, ਹੁਕਮਰਾਨ ਝੁਕੇ ਨੇ, ਇਹ ਬੜੇ ਬੜੇ ਪਹਿਲਵਾਨ ਜੋ ਝੁਕੇ ਨੇ, ਇਹ ਮੇਰੇ ਅੱਗੋਂ ਨਹੀਂ, ਇਹ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ। ਨਾਮ ਇੱਕ ਸ਼ਕਤੀ ਹੈ, ਪ੍ਰਭੂ ਦਾ ਨਾਮ ਇੱਕ ਸਤਾ ਹੈ, ਇੱਕ ਗਿਆਨ ਹੈ, ਇੱਕ ਮਹਾਰਸ ਹੈ, ਇੱਕ ਮਹਾਨ ਸ਼ਕਤੀ ਹੈ, ਇੱਕ ਮਹਾਨ ਧਨ ਹੈ। ਕਬੀਰ ਤੇ ਇਸ ਨੂੰ ਕਹਿੰਦੇ ਨੇ, ਹਮ ਨਿਰਧਨ ਜੋ ਇਹੋ ਧਨ ਪਾਇਓ, ਮਰਤੇ ਫੂਟ ਗੁਮਾਨੀ। ਇਸ ਨੂੰ ਫਿਰ ਕਵੀ ਸੰਤੋਖ ਸਿੰਘ ਜੀ ਨੇ ਜਿਸ ਢੰਗ ਨਾਲ ਬਿਆਨ ਕੀਤਾ, ਮੈਂ ਕਹਿ ਕੇ ਸਮਾਪਤੀ ਕਰਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚਲੇ ਦਲ ਦਲ ਬੇ ਕੋ ਦਲਨ ਬੇਦਾਰੀਆ। ਬੇਦੀਆਂ ਦਾ ਦਲ ਚੱਲ ਪਿਆ ਦੁਸ਼ਟਾਂ ਦੇ ਦਲਾਂ ਨੂੰ ਦਲਣ ਵਾਸਤੇ, ਕਵੀ ਸੰਤੋਖ ਸਿੰਘ। ਹੁਣ ਬੇਦੀਆਂ ਦਾ ਦਲ ਇਕੱਲੇ ਗੁਰੂ ਨਾਨਕ ਨਾਲ ਬਾਲਾ ਮਰਦਾਨਾ, ਦਲ ਤੇ ਕੋਈ ਨਹੀਂ, ਬੇਦੀਆਂ ਦਾ ਦਲ ਤੇ ਕੋਈ ਨਹੀਂ, ਉਹ ਇਕੱਲੇ। ਅਗਰ ਬੇਦੀ ਸ਼ੁਮਾਰ ਵੀ ਕਰੋ ਤਾਂ ਇਕੱਲੇ ਬੇਦੀ ਸਨ, ਮਰਦਾਨਾ ਤੇ ਬੇਦੀ ਨਹੀਂ ਸੀ, ਬਾਲਾ ਤੇ ਬੇਦੀ ਨਹੀਂ ਸੀ, ਬਾਲਾ ਤੇ ਸੰਧੂ ਸੀ। ਪਰ ਕਵੀ ਸੰਤੋਖ ਸਿੰਘ ਇਸ ਤਰ੍ਹਾਂ ਲਿਖਦੇ ਨੇ, ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਖੇਤ ਦਲ, ਚਲੇ ਦਲ ਦਲ ਵੇ ਕੋ ਦਲਨ ਬੇਦਾਰਿਆ। ਗਿਆਨ ਕੋ ਖੜਗ ਧਰ, ਅਗਰ ਦਲਾਂ ਨੂੰ ਬਿਦਾਰਨ ਵਾਸਤੇ, ਦੁਸ਼ਟਾਂ ਨੂੰ ਬਿਦਾਰਨ ਵਾਸਤੇ ਚਲੇ ਨੇ ਬੇਦੀਆਂ ਦਾ ਦਲ, ਹੈ ਕਿ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਗਿਆਨ ਕੋ ਖੜਗ ਧਰ, ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਨ ਲੀਨ ਸ਼ਲੀ ਮੁਖਧਾਰਿਆ। ਕੋਲ ਗਿਆਨ ਦੀ ਤਲਵਾਰ ਹੈ, ਅਤੇ ਗਿਆਨ ਅਸਰ ਕਰਦਾ ਹੈ ਸੂਝਵਾਨ ਮਨੁੱਖ ਦੇ ਉੱਤੇ, ਮੂਰਖ 'ਤੇ ਨਹੀਂ। ਮੂਰਖ ਦੀ ਗਿਆਨ ਤੋਂ ਦੂਰੀ ਆਉਂਦੀ ਹੈ, ਅਤੇ ਗਿਆਨ ਦੂਰ ਤੱਕ ਮਾਰ ਨਹੀਂ ਕਰਦਾ। ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਬਾਬੇ ਕੋਲ ਤੀਰ ਕਮਾਨ ਵੀ ਹੈ, ਦੂਰ ਤੱਕ ਮਾਰ ਕਰਦੀ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਨੇਨ ਸ਼ਲੀਮਕ ਧਾਰਿਆ। ਪਾਤਸ਼ਾਹ ਕੋਲ ਜੁਗਤੀ ਦੀ ਕਮਾਨ ਵੀ ਹੈ, ਦਲੀਲਾਂ ਦੇ ਤੀਰ ਵੀ ਹੈਗੇ ਨੇ, ਪ੍ਰਮਾਣਾਂ ਦੇ ਤੀਰ ਵੀ ਹੈਗੇ ਨੇ। ਇੱਕ ਦਲੀਲ ਨਹੀਂ ਕੰਮ ਕਰਦੀ, ਦੂਸਰੀ, ਦੂਸਰੀ ਨਹੀਂ ਤੀਸਰੀ, ਤੀਸਰੀ ਨਹੀਂ ਚੌਥੀ। ਇਹ ਸਤਿਗੁਰੂ ਕੋਲ ਤੀਰ ਨੇ, ਜੁਗਤੀ ਦੀ ਕਮਾਨ ਹੈ, ਵਰਤਦੇ ਨੇ ਹਰ ਥਾਂ 'ਤੇ ਜੁਗਤੀ ਨੂੰ ਔਰ ਦਲੀਲਾਂ ਨੂੰ, ਪ੍ਰਮਾਣਾਂ ਨੂੰ। ਜਿੱਥੇ ਕਮਾਨ ਵੀ ਕੰਮ ਨਾ ਕਰ ਸਕੇ, ਤੀਰ ਵੀ ਕੰਮ ਨਾ ਕਰੇ। ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਗ ਢਾਏ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਵਲੀ ਕੰਧਾਰੀ ਇਹ ਦਲੀਲਾਂ ਪ੍ਰਮਾਣਾਂ ਨਾਲ ਮੰਨਣ ਵਾਲਾ ਨਹੀਂ ਸੀ, ਇਹ ਗਿਆਨ ਨਾਲ ਵੀ ਮੰਨਣ ਵਾਲਾ ਨਹੀਂ ਸੀ। ਮਰਦਾਨੇ ਨੂੰ ਭੇਜਿਆ ਸੀ, ਉਹਨੂੰ ਕਹਿ ਫਕੀਰ ਹਿੰਦੂ ਮੁਸਲਮਾਨ ਨਹੀਂ ਆਉਂਦੇ, ਨਹੀਂ ਸਮਝ 'ਚ ਆਈ ਉਹਦੀ। ਸਤਿਗੁਰ ਨੇ ਮਰਦਾਨੇ ਨੂੰ ਕਿਹਾ ਪੱਥਰ ਚੁੱਕ, ਇਸ ਤੋਂ ਬਿਨਾਂ ਇਹ ਸਮਝਣ ਵਾਲਾ ਨਹੀਂ ਹੈ। ਉਹਦਾ ਸਾਰਾ ਸਰੋਵਰ ਦਾ ਪਾਣੀ ਥੱਲੇ ਆ ਗਿਆ ਕਿਚੜੇ। ਉਹਨੇ ਗੁੱਸੇ 'ਚ ਉੱਪਰੋਂ ਪੱਥਰ ਸੁੱਟਿਆ, ਬਾਬੇ ਨੇ ਹੱਥ ਕੀਤਾ, ਉਹ ਪੰਜਾ ਅੱਜ ਤੱਕ ਲੱਗਿਆ ਹੈ ਗੁਰਦੁਆਰਾ ਪੰਜਾ ਸਾਹਿਬ। ਦੁਨੀਆਂ ਦੇ ਸਾਰੇ ਹੱਥ ਮੁੱਕ ਜਾਣਗੇ, ਗੁਰੂ ਨਾਨਕ ਦਾ ਪੰਜਾ ਅਮਰ ਰਹੇਗਾ। ਔਰ ਉਸ ਜਗ੍ਹਾ ਦਾ ਆਪਣਾ ਅਸਰ ਹੈ, ਉਸ ਜਗ੍ਹਾ ਦੀ ਆਪਣੀ ਜੋ ਹੈ ਮਹਿਮਾ। ਜਿੱਥੇ ਦੇਖਿਆ ਦਲੀਲਾਂ ਨਾਲ, ਪ੍ਰਮਾਣਾਂ ਨਾਲ, ਗਿਆਨ ਨਾਲ ਗੱਲ ਨਹੀਂ ਬਣਦੀ, ਕੁਝ ਕਰਾਮਾਤ ਦਿਖਾਉਣੀ ਪਏਗੀ ਤਾਂ ਠੀਕ ਹੋਵੇ। ਕਰਾਮਾਤ ਉਦੋਂ ਕਹਿ ਰਹਿੰਦੀ ਹੈ ਜਦ ਆਪਣੀ ਪੂਜਾ ਵਾਸਤੇ ਕੋਈ ਕਰਾਮਾਤ ਦਿਖਾਏ, ਕਰਾਮਾਤ ਉਦੋਂ ਅੰਮ੍ਰਿਤ ਹੁੰਦੀ ਹੈ ਜਦ ਰੱਬ ਨਾਲ ਜੋੜਨ ਵਾਸਤੇ ਕੋਈ ਵਰਤੇ, ਈਸ਼ਵਰ ਨਾਲ ਜੋ ਹੈ ਜੋੜਨ ਵਾਸਤੇ ਵਰਤੇ, ਆਪਣੀ ਪੂਜਾ ਵਾਸਤੇ ਨਹੀਂ। ਇੱਕ ਬੜਾ ਸੁੰਦਰ ਉਦਾਹਰਣ ਦਿਆਂ, ਜਦ ਸਤਿਗੁਰ ਸੁਮੇਰ 'ਤੇ ਗਏ ਨਾ, ਤਾਂ ਜੋਗੀਆਂ ਨੇ ਬੜੀ ਖੁਣਸ ਖਾਧੀ, ਖਾਧੀ ਖੁਣਸ ਜੋਗੀ ਸ਼ਰਾਂ ਗੋਸ਼ਟ ਕਰਨ ਸਵੇ ਉੱਠ ਆਈ। ਖੁਣਸ ਖਾਧੀ, ਇੰਨਾ ਗਿਆਨੀ, ਇਤਨਾ ਵਿਚਾਰਵਾਨ ਹੈ, ਦਲੀਲਾਂ ਨਾਲ ਹਰ ਇੱਕ ਨੂੰ ਹਰਾ ਦਿੰਦਾ। ਦੂਸਰਾ ਹੈਰਾਨ ਹੈ ਤੇ ਗ੍ਰਸਤੀ ਸੁਮੇਰ ਪਰਬਤ 'ਤੇ ਚੜ ਕੇ ਆ ਗਿਆ, ਖਾਧੀ ਖੁਣਸ ਜੋਗੀ ਸ਼ਰਾਂ ਗੋਸ਼ਟ ਕਰਨ ਸਵੇ ਉੱਠ ਆਈ। ਪੁੱਛੇ ਜੋਗੀ ਭੰਗਰ ਨਾਥ, ਤੁਝ ਦੁੱਧ ਵਿੱਚ ਕਿਉਂ ਕਾਂਜੀ ਪਾਈ? ਇੰਨਾ ਸ਼ਕਤੀਸ਼ਾਲੀ ਤੋ ਇਤਨਾ ਗਿਆਨੀ, ਫਿਰ ਗ੍ਰਸਤੀ ਕਿਉਂ ਬਣਿਆ? ਦੁੱਧ ਦੇ 'ਚ ਕਿਉਂ ਕਾਂਜੀ ਪਾਈ ਹੈ? ਫਿਟਿਆ ਚਾਚੜਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਤੁਹਾਡਾ ਜ਼ਿੰਦਗੀ ਦਾ ਦੁੱਧ ਤੇ ਫਟ ਗਿਆ, ਨਾਮ ਦਾ ਮੱਖਣ ਨਹੀਂ ਨਿਕਲੇਗਾ। ਸਤਿਗੁਰੂ ਕਹਿੰਦੇ ਬਾਬਾ ਆਖੇ ਨਾਥ ਜੀ, ਤੁਹਾਡੀ ਮਾਂ ਕੁਛ ਅੱਜੀ ਆਈ, ਹੋਏ ਅਤੀਤ ਗ੍ਰਸਤ ਥਰ, ਫਿਰ ਉਨਹੋਂ ਕੇ ਘਰ ਮੰਗਣ ਜਾਈ। ਜਿਨ੍ਹਾਂ ਗ੍ਰਸਤੀਆਂ ਨੂੰ ਕਾਂਜੀ ਕਹਿੰਦੇ ਹੋ, ਫਿਰ ਉਹਨਾਂ ਦੇ ਘਰ ਹੀ ਭਿਕਸ਼ਾ ਮੰਗਣ ਜਾਂਦੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹਨਾਂ ਗ੍ਰਸਤੀਆਂ ਕੋਲ ਮੰਗਦੇ ਹੋ, ਤੇਰੀ ਮਾਂ ਕੁਛ ਅੱਜੀ ਆਈ। ਜਦ ਸਾਰਿਆਂ ਨੇ ਦੇਖਿਆ ਤਾਂ ਬੜਾ ਗਿਆਨੀ ਹਰ ਗੱਲ ਦੇ ਸਾਨੂੰ ਪਛਾੜੀ ਜਾਂਦਾ, ਪਤਾ। ਫਿਰ ਸਿੱਧਾਂ ਨੇ ਜੋ ਮੀਟਿੰਗ ਕੀਤੀ, ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੇਵੇ ਬਾਲਾ। ਬਾਲਾ ਕਿਉਂ ਕਹਿੰਦੇ? ਬਾਲਾ ਬੱਚੇ ਨੂੰ ਕਹਿੰਦੇ ਨੇ। ਉਹ ਕੋਈ ਹਜ਼ਾਰ ਸਾਲ ਦੀ ਉਮਰ ਦਾ ਸੀ, ਪ੍ਰਾਣਾ ਯਮ ਕਰਕੇ ਆਪਣੀ ਉਮਰਾਂ ਵਧਾਈਆਂ ਹੋਈਆਂ ਸਨ, ਕੋਈ 500 ਸਾਲ ਦਾ, ਕੋਈ 800 ਸਾਲ ਦਾ, ਬੜੇ ਬੜੇ ਸਿੱਧ। ਅਤੇ ਉਹਨਾਂ ਦੇ ਸਾਹਮਣੇ ਵੀ 22 ਸਾਲ ਦਾ ਬਾਲਕ ਅਤੇ ਬੱਚਾ ਹੀ ਸੀ, ਹੋਰ ਕੀ ਸੀ। ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੇਵੇ ਬਾਲਾ, ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ। ਜੇ ਇਹ ਕਿਧਰੇ ਜੋਗੀ ਬਣ ਜਾਏ, ਸਾਡੇ ਕਾਬੂ ਆ ਜਾਏ, ਇਹ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ। ਬੜਾ ਦਲੀਲਬਾਜ਼ ਹੈ, ਬੜੀਆਂ ਜੁਗਤੀਆਂ ਨੇ, ਬੜਾ ਗਿਆਨ ਹੈ, ਗੱਲ ਕਰਨ ਦਾ ਬੜਾ ਢੰਗ ਹੈ, ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨੀ ਹੈ, ਇਹ ਤਾਂ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ। ਪਰ ਸਾਰੇ ਸੋਚਦੇ ਨੇ ਇਹਨੂੰ ਬਣਾਈਏ ਕਿਵੇਂ, ਜੋਗੀ ਕਿਵੇਂ ਪ੍ਰਭਾਵ ਪਾਈਏ। ਸਾਰਿਆਂ ਨੇ ਵਿਚਾਰ ਕੀਤੇ ਇਹਨੂੰ ਕਰਾਮਾਤ ਦਿਖਾਓ, ਕੋਈ ਐਸੀ ਕਰਾਮਾਤ ਪ੍ਰਭਾਵਿਤ ਹੋ ਜਾਏ, ਸਾਡਾ ਚੇਲਾ ਬਣ ਜਾਏ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇ ਵਨ ਉੱਠ ਚਾਲ। ਜਿਹੜਾ ਨਾਥ ਸੀ, ਮੁਖੀ ਸੀ, ਉਹਨੇ ਆਖਿਆ ਨਾਨਕ ਜੀ ਸਾਨੂੰ ਪਿਆਸ ਲੱਗੀ ਹੈ, ਇਹ ਕਰਮੰਡਲ ਚੁੱਕੋ, ਸਾਹਮਣੇ ਸਰੋਵਰ ਤੋਂ ਭਰ ਲਿਆ। ਇਸ ਤਰ੍ਹਾਂ ਦਾ ਹੁਕਮ ਮਨੁੱਖ ਉਸ 'ਤੇ ਕਰਦਾ ਜਿਸ ਨੂੰ ਆਪਣੇ ਤੋਂ ਛੋਟਾ ਸਮਝਦਾ। ਬੱਚਾ ਦੇ ਬਾਲਾ ਬੱਚਾ ਹੁਕਮ ਕਰਦੇ ਹਾਂ, ਜਾਓ ਸਾਡੇ ਵਾਸਤੇ ਪਾਣੀ ਭਰ ਲਿਆ, ਇਹ ਕਰਮੰਡਲ। ਗੁਰੂ ਨਾਨਕ ਨੇ ਇਹ ਨਹੀਂ ਆਖਿਆ, ਮੈਂ ਨਹੀਂ ਭਰਨ ਜਾਣਾ। ਕਰਮੰਡਲ ਚੁੱਕ ਲਿਆ, ਅੱਛਾ ਸਤਿ ਵਚਨ ਲਿਆ ਉਹਨੇ। बाबा आया पानी है डिठे रतन जवे हर लाला। जैसे सरोवर को लाए ते हीरे पहने रतन पहने मूंगे पहने पुखराज पहने हीरिया नाल भरे आया मोतिया नाल भरे आया नीलम नाल भरे आया ओ पानी नाल नहीं। फिर आया सुन नाथ जी पानी ठौर नहीं तिस ताला। सतगुरु वापस आ गए बे सिद्ध तुसी कहिंदे हो सानू तीन लोकां दी समझ है पर थानू तो इतनी भी समझ नहीं उस सरोवर दे च पानी नहीं है थानू तो यह भी नहीं दिखाई दे। तुसी कहिंदे हो सानू तीन लोकां दे च की हो रहा दिखाई देंदा पर थानू तो यह भी नहीं दिखाई देंदा सामने सरोवर दे च पानी नहीं है। ये उन्हां दा थप्पड़ उन्हां नूं ही लगे उन्हां दा तीर उन्हां नूं ही लगे पर असी तो नीलम रतना नाल प्रभावित करना चाहिया ये सानू मूर्ख साबित कर गया। उत्थे फिर सारे सिद्धां ने जो कुछ कहा भाई गुरदास जी कहिंदे ने धन नानक तेरी वड़ी कमाई तेरी महिमा महान है तेरी कमाई महान है तू बहुत वड़ी दात अकाल पुरख तो लेके आया और वंड रहे हैं। ये सारे जोगी सतगुरु नूं सजदा करदे ने ब्राह्मण हरिद्वार दे और बनारस दे गुणवान मत्था टेकते ने और मलुक भागो जैसा धनवान सजदा करता है बागर बाबर जैसा हुक्मरान परकर्मा करता है और कौडे राक्षस जैसा पहलवान हाथ जोड़ के खड़ा हो जाता है। सारिया शक्तियां अगों झुकदियां ने गुरु नानक देव जी महाराज कहते साढ़े को नाम तो बिना और कोई शक्ति नहीं। नाम एक ऐसी सत्ता है नाम एक ऐसी शक्ति है नाम एक ऐसा आनंद है नाम एक ऐसा ज्ञान है नाम एक ऐसा धन है जिदे मिलदिया सब कुछ मिल जाता है सब कुछ मिलता है। सब कुछ खुदा से मांग लिया खुदा को मांग कर उठते नहीं हैं हाथ मेरे। इस दुआ के बाद सतगुरु रहमत करन सारिया की झोली रिच धन गुरु नानक देव जी महाराज अपने नाम दी अपने ज्ञान दी दात पान ताकि सारिया इतों संगतां झोलियां भर के लै जान और अपनी जिंदगी नूं आनंदमई बना सकन। इतनी सेवा दास दी जो है प्रवान करनी। फुल चुगदी शमा वाहिगुरु जी का खालसा
वाहिगुरु जी की फतेह।